ਸਰਦਾਰ ਬਲਦੇਵ ਸਿੰਘ ਗੁਰਥਲੀ 1929 ਈਸਵੀ ਦੇ ਕਰੀਬ ਅਪ੍ਰੈਲ ਮਹੀਨੇ ਆਪ ਜੀ ਪਾਸ ਗੁਰਥਲੀ ਪਿੰਡ ਦੇ ਸੰਤ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਪਦੇਸੀ ਸਰਦਾਰ ਬਲਦੇਵ ਸਿੰਘ ਜੀ ਹਜ਼ੂਰੀ ਵਿੱਚ ਆਏ, ਕਿਉਂਕਿ ਵੱਡੇ ਸੰਤ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਦਿਆਂ ਦੇਖ ਕੇ ਬਾਬਾ ਜੀ ਦੀਆਂ ਖੁਸ਼ੀਆਂ ਤੇ ਬਰਾਂ ਨੂੰ ਸੁਣ ਕੇ ਸ਼ਰਧਾ ਤਾਂ ਉਸ ਸਮੇਂ ਹੀ ਪੂਰਨ ਵੱਜ ਗਈ ਸੀ। ਫੇਰ ਢੱਕੀ ਦੀ ਤਪੱਸਿਆ ਨੇ ਤਾਂ ਵੱਡੇ ਵੱਡੇ ਆਕੜਖਾਨਾਂ ਦੀਆਂ ਧੌਣਾਂ ਵੀ ਨੀਵੀਆਂ ਕਰ ਦਿੱਤੀਆਂ ਸਨ, ਜੋ ਪੰਜ ਅਗਨੀ ਦੀਆਂ ਧੂਣੀਆਂ ਤਾਪਨ ਤੇ ਜਲ ਧਾਰੇ ਕਰਨ ਵਾਲੇ ਕਠਨ ਤਾਮਸੀ ਸਾਧਨਾ ਤੋਂ ਕਿਤੇ ਸ੍ਰੇਸ਼ਟ ਤੇ ਔਖੀ ਸੀ। ਇਸ ਸੱਜਣ ਨੇ ਭਾਵਨਾ ਨਾਲ ਆ ਕੇ ਨਮਸਕਾਰ ਕਰਨ ਉਪਰੰਤ ਬੇਨਤੀ ਕੀਤੀ, ਗਰੀਬ ਨਵਾਜ, ਮੈਂ ਘਰ ਵਿੱਚ ਅਖੰਡ ਪਾਠ ਕਰਵਾਉਣਾ ਹੈ। ਆਪ ਜੀ ਦੋਵੇਂ ਵਿਅਕਤੀ ਕਿਰਪਾ ਕਰਕੇ ਸੰਗਤ ਸਮੇਤ ਗੁਰਥਲੀ ਨਗਰ ਮੇਰੇ ਘਰ ਚਰਨ ਪਾਓ, ਦੀਵਾਨ ਕਰੋ। ਆਪ ਜੀ ਉੱਪਰ ਵੱਡੇ ਮਹਾਰਾਜ ਦੀ ਪਾਰ ਬਖਸ਼ਿਸ਼ ਹੈ। ਜਦ ਇਸ ਨੇ ਨਿਮਰਤਾ ਭਰੇ ਬਚਨਾਂ ਨਾਲ ਬੇਨਤੀ ਕੀਤੀ ਤਾਂ ਹਜ਼ੂਰ ਨੇ ਪ੍ਰਵਾਨ ਕਰ ਲਈ। ਇਸ ਨੇ ਕਾਰ ਭੇਜ ਦਿੱਤੀ। ਆਪ ਜੀ ਦੋਵੇਂ ਸੰਤ ਸੇਵਾਦਾਰ ਤੇ ਇੱਕ ਦੋ ਹੋਰ ਸੱਜਣਾਂ ਨੂੰ, ਕਿਉਂਕਿ ਢੱਕੀ ਵਿੱਚ ਵੀ ਅਜੇ ਬਹੁਤੀ ਸੰਗਤ ਦਾ ਇਕੱਠ ਨਹੀਂ ਸੀ ਹੋਇਆ ਅਤੇ ਨਾ ਕੋਈ ਪੂਰਨ ਬਰਾਕ ਤੋਂ ਬਿਨਾਂ ਇਹੋ ਜਿਹੀ ਕਠਨ ਘਾਲਣਾ ਨੂੰ ਦੇਖ ਕੇ ਇੱਥੇ ਠਹਿਰੀ ਸਕਦਾ ਸੀ। ਆਪ ਜੀ ਵੀ ਪਹਿਲਾਂ ਤਾਂ ਬਾਹਰ ਘੱਟ ਹੀ ਜਾਂਦੇ ਹਨ, ਪਰ ਇਹਨਾਂ ਦਾ ਪ੍ਰੇਮ ਠੁਕਰਾਇਆ ਨਾ ਗਿਆ। ਨਾਲ ਲੈ ਬਾਕੀ ਦੇ ਪ੍ਰੇਮੀ ਪਿੱਛੇ ਸਥਾਨ ਤੇ ਪਹਿਰੇ ਤੇ ਛੱਡ ਕੇ ਚੱਲ ਪਏ। ਨਗਰ ਤੋਂ ਬਾਹਰ ਦਰੇਡੇ ਹੀ ਖੇਤ ਵਿੱਚ ਰਹਿਸ਼ ਰੱਖੀ, ਅਖੰਡ ਪਾਠ ਤੇ ਦੀਵਾਨ ਕੀਤੇ। ਆਪ ਜੀ ਇੱਥੇ 3 ਦਿਨ ਠਹਿਰੇ ਅਤੇ ਪਰਮੇਸ਼ਰ ਦੀ ਬੰਦਗੀ ਕਰਨੀ, ਨੇਕ ਅਮਲਾਂ, ਹੱਕ ਦੀ ਕਿਰਤ ਤੇ ਪ੍ਰਾਰਬਧੇ ਤੇ ਸ਼ੱਕ ਰਹਿਣ ਦਾ ਉਪਦੇਸ਼ ਦਿੱਤਾ। ਅਨਯਥਾ ਜਦੋਂ ਆਖਦੇ ਲੋਕ, ਉਹ ਭਲਾ ਮਾਨਸ ਤੇਰੇ ਹਿਰਦੇ ਵਿੱਚ ਉਪਜਦੀ ਰੀਸ ਨਾਹੀਂ, ਖਰਚ ਨਾਲ ਮਿਲਦੀ ਵਿਦਿਆ ਸੰਦ ਹੈ ਵੇ, ਸੰਦ ਏਸ ਦੀ ਪਰ ਕੋਈ ਫੀਸ ਨਾਹੀਂ, ਭਲੇ ਕੰਮ ਜੋ ਕਰੇ ਹੋ ਭਲਾ ਮਾਨਸ, ਇੱਥੇ ਚਾਹੀਏ ਦੌਲਤ ਤੇ ਸੀਸ ਨਾਹੀਂ, ਕਰ ਲੈ ਨੇਕੀਆਂ ਜਿੰਨੀਆਂ ਹੋਏ ਆਵਣ, ਉਮਰ ਆਪਣੀ ਨੂੰ ਮਾਰ ਠੀਸ ਨਾਹੀਂ, ਨਿਰਮਲ ਕਰਮ ਤੇ ਨੇਕੀਆਂ ਭਲੇ ਕਰ ਦੇ। ਇਸ ਸੰਸਾਰ ਚ ਮਿਲਣ ਵਡਿਆਈਆਂ ਨੇ, ਜਿਨ੍ਹਾਂ ਸੱਚ ਤੇ ਭਲੇ ਨੂੰ ਮੁੱਕ ਕੀਤਾ, ਸੋਭਾ ਉਹਨਾਂ ਦੇ ਹਿੱਸੇ ਹੀ ਆਈਆਂ ਨੇ। ਲੀਕੀ ਊਚਤਾ ਨੀਚ ਤੋਂ ਭਲੇ ਕਰਕੇ ਭੈੜੇ ਤੇਲੀਆਂ ਮੋਚੀਆਂ ਨਾਈਆਂ ਨੇ, ਚਰਨ ਉਹਨਾਂ ਦੇ ਨਾਲ ਲੱਗ ਕਈ ਤਰ ਗਏ, ਭਲੇ ਨਾਲ ਜਿਨ੍ਹਾਂ ਪ੍ਰੀਤਾਂ ਲਾਈਆਂ ਨੇ। ਦੁੱਖ ਸੁੱਖ ਭੋਗ ਹਨ ਸਰੀਰ ਦਾ ਲੋਕ ਕਹਿੰਦੇ, ਕਿੱਡੀ ਵੇਵ ਕੂਫੀ ਫਿਰ ਰੰਜ ਕਰਨਾ, ਬੰਦੇ ਤਾਈ ਹੈ ਜੋਗ ਹਰ ਹਾਲ ਅੰਦਰ, ਸ਼ੁਕਰ ਰੱਬ ਜੀ ਦਾ ਸੁਭਾ ਸਾਂਝ ਕਰਨਾ, ਅੱਜ ਦੁੱਖ ਕੱਲ ਸੁੱਖ ਹੈ ਨਿਜਮ ਰੱਬੀ, ਹੈ ਫਜੂਲ ਐਵੇਂ 3-5 ਕਰਨਾ, ਪੀਵੇ ਵਾਂਗ ਪਾਣੀ ਦੁੱਖ ਸੁੱਖ ਦੋਹਾਂ ਤਾਈ, ਜਾਇਓ ਰਿਦਾ ਨਿਜ ਐਸਾ ਆਪਸ ਫੰਜ ਕਰਨਾ। ਪਟਿਆਲੇ ਨਿਵਾਸੀ ਪ੍ਰੇਮੀਆਂ ਨੂੰ ਪਤਾ ਲੱਗਾ, ਉਹ ਵੀ ਇੱਥੇ ਦਰਸ਼ਨਾਂ ਵਾਸਤੇ ਆਉਂਦੇ ਰਹੇ, ਜਿਨ੍ਹਾਂ ਵਿੱਚ ਬਾਬਾ ਹੀਰਾ ਸਿੰਘ ਜੀ ਵੀ ਸ਼ਾਮਲ ਸਨ। ਉਪਰੰਤ ਆਪ ਜੀ 4th ਦਿਨ ਸਥਾਨ ਤੇ ਵਾਪਸ ਆ ਗਏ, ਫੇਰ ਵੀ ਕਈ ਵਾਰ ਇੱਥੇ ਚਰਨ ਪਾਏ ਤੇ ਦੀਵਾਨ ਕੀਤੇ। ਸੰਤ ਬਿਸਨ ਸਿੰਘ ਜੀ ਰਾਉਣੀ। ਇਸੇ ਤਰ੍ਹਾਂ 1931 ਈਸਵੀ ਦੇ ਕਰੀਬ ਸੰਤ ਬਿਸਨ ਸਿੰਘ ਜੀ ਰਾਉਣੀ ਵਾਲਿਆਂ ਦੇ ਪ੍ਰੇਮ ਦੇਖ ਕੇ, ਜਿਨ੍ਹਾਂ ਨੇ ਹਜ਼ੂਰ ਦੇ ਪਾਸ ਆ ਕੇ ਅਰਜ ਕੀਤੀ, ਇਹ ਗੁਰਪਾਈ ਉਹ ਵੀ ਆਪ ਜੀ ਦਾ ਹੀ ਸਥਾਨ ਹੈ, ਉੱਥੇ ਵੀ ਗੁਰੂ ਨਾਨਕ ਦੀ ਫੁਲਵਾੜੀ ਨੂੰ ਨਾਮ ਅੰਮ੍ਰਿਤ ਦੀ ਵਰਖਾ ਦੁਆਰਾ ਪ੍ਰਫੁੱਲਤ ਕਰੋ। ਹਜ਼ੂਰ ਨੇ ਵੱਡੇ ਗੁਰਭਾਈ ਤੇ ਭਜਨ ਸਿਮਰਨ ਵਾਲੇ ਮਹਾਂਪੁਰਸ਼ ਜਾਣ ਕੇ ਇਹਨਾਂ ਦਾ ਵਚਨ ਮੰਨ ਲਿਆ। ਦੋਵੇਂ ਸੰਤ ਜੀ ਤੇ ਕੁਝ ਹੋਰ ਸੇਵਾਦਾਰ ਨੂੰ ਨਾਲ ਲੈ ਕੇ ਆਪ ਜੀ ਇਹਨਾਂ ਦੀ ਭੇਜੀ ਗੱਡੀ ਵਿੱਚ ਬੈਠ ਕੇ ਰੌਣੀ ਸਾਹਿਬ ਪੁੱਜੇ। ਹਜ਼ੂਰ ਦਾ ਦਰਸ਼ਨ ਕਰਕੇ ਰੌਣੀ ਵਾਲੇ ਸੰਤਾਂ ਨੂੰ ਚਾਹ ਚੜ ਗਿਆ। ਸਵਾਗਤ ਵਾਸਤੇ ਗਾਉਂ ਸੰਗਤ ਭੇਜੀ। ਉਹਨਾਂ ਨੇ ਦੋਹਾਂ ਵਿਅਕਤੀਆਂ ਦੇ ਗਲ ਵਿੱਚ ਫੁੱਲਾਂ ਦੇ ਸੇਰੇ ਪਾਏ, ਸਰਦਾ ਨਾਲ ਨਮਸਕਾਰਾਂ ਕੀਤੀਆਂ, ਉਪਰੰਤ ਚੰਗੀ ਸੁੰਦਰ ਜਗ੍ਹਾ ਰਹਿਸ਼ ਕਰਵਾਈ, ਬੜੀ ਭਾਵਨਾ ਨਾਲ ਸੇਵਾ ਕੀਤੀ। ਪ੍ਰੇਮੀ ਦੋਨਾਂ ਸਮੇਂ ਕੀਰਤਨ ਦਾ ਆਨੰਦ ਮਾਣਦੇ ਰਹੇ। ਇਲਾਕੇ ਵਿੱਚ ਖਬਰਾਂ ਹੋ ਗਈਆਂ, ਪਟਿਆਲੇ ਤੇ ਨਾਭੇ ਤੋਂ ਸੰਗਤ ਆਉਣ ਲੱਗੀ। ਇਹਨਾਂ ਪਟਿਆਲੇ ਵਾਸੀਆਂ ਫੌਜੀਆਂ ਦੇ ਨਾਲ ਤੋਪਖਾਨੇ ਦਾ ਕੀਰਤਨੀ ਜਥਾ ਵੀ ਆਉਂਦਾ ਸੀ। ਕਈ ਕੋ ਪਟਿਆਲਾ ਨਿਵਾਸੀ ਪ੍ਰੇਮੀਆਂ ਨੇ ਜੋ ਵੱਡੇ ਸੰਤ ਜੀ ਮਹਾਰਾਜ ਬਾਬਾ ਬਹਾਦਰ ਸਿੰਘ ਜੀ ਤੋਂ ਬਰਸ ਆਏ ਸਨ, ਪਰਮੇਸ਼ਰ ਦੀ ਪ੍ਰਾਪਤੀ ਦਾ ਸੌਖਾ ਤਰੀਕਾ ਪੁੱਛਿਆ ਤਾਂ ਆਪ ਜੀ ਨੇ ਉੱਤਰ ਦਿੱਤਾ, ਹਜ਼ੂਰ ਦਾ ਹੁਕਮ ਹੈ, ਭਗਤੀ ਤੋਕਤ ਦੀਨ ਕਿਰਪਾਲਾ ਗੁਣੇ ਨਾ ਕਿਥੀ ਹੈ ਪਿਆ, ਸੋ ਵਾਹਿਗੁਰੂ ਵੀ ਭਗਤੀ ਕੀਤਿਆਂ ਹੀ ਪ੍ਰਸੰਨ ਹੋ ਕੇ ਦਰਸ਼ਨ ਬਖਸ਼ਦਾ ਹੈ। ਭਗਤੀ ਤਿੰਨ ਪ੍ਰਕਾਰ ਦੀ ਹੁੰਦੀ ਹੈ, ਪਹਿਲੀ ਨਵਦਾ ਭਗਤੀ, ਦੂਜੀ ਪ੍ਰੇਮ ਭਗਤੀ, ਤੀਜੀ ਪਰਾ ਭਗਤੀ। ਨਵਦਾ ਭਗਤੀ ਨੌ ਪ੍ਰਕਾਰ ਦੀ ਹੈ, ਪਹਿਲੀ ਸ਼ਰਧਾ ਸਹਿਤ ਗੁਰਾਂ ਦੇ ਬਚਨਾਂ ਨੂੰ ਨੇਤਰ ਤੇ ਮਨ ਸਨਮੁਖ ਕਰਕੇ ਸੁਣਨਾ, ਦੂਜੀ ਕਥਾ ਕੀਰਤਨ ਕਰਨਾ, ਤੀਜੀ ਸਤਨਾਮ ਦਾ ਜਾਪ ਕਰਨਾ, ਸਮਾਂ ਨਿਸਫਲ ਨਾ ਗਵਾਉਣਾ, ਚੌਥੀ ਸਤਿਗੁਰਾਂ ਜਾਂ ਪਰਮੇਸ਼ਰ ਦਾ ਧਿਆਨ ਧਰੇ ਜਾਂ ਸ਼ਰਧਾ ਨਾਲ ਸੰਤਾਂ ਦੇ ਚਰਨ ਧੋਵੇ, ਪੰਜਵੀਂ ਚੰਗਾ ਭੋਜਨ ਤਿਆਰ ਕਰਕੇ ਪਹਿਲਾਂ ਸਤਿਗੁਰਾਂ ਨੂੰ ਜਾਂ ਗੁਰੂ ਸੰਗਤ ਨੂੰ ਹਰਪ ਕੇ ਛਕੇ, ਛੇਵੀਂ ਪਰਮੇਸ਼ਰ ਅੱਗੇ ਜਾਂ ਅੰਗੁਰਾਂ ਦੇ ਦਰ ਅੱਗੇ ਵੰਦਨਾ ਕਰੇ, ਪ੍ਰਕਰਮਾ ਕਰੇ, ਸੱਤਵੀਂ ਆਪਣੇ ਆਪ ਨੂੰ ਦਾਸ ਤੇ ਪਰਮੇਸ਼ਰ ਨੂੰ ਸਵਾਮੀ ਸਮਝੇ, ਅੱਠਵੀਂ ਵਾਹਿਗੁਰੂ ਨੂੰ ਆਪਣਾ ਮਿੱਤਰ ਜਾਣ ਕੇ ਸੁੱਖ ਦੁੱਖ ਵਿੱਚ ਡੋਲ ਰਹੇ, ਨੌਵੀਂ ਆਪਣਾ ਤਨ ਮਨ ਧਨ ਸਭ ਕੁੱਝ ਪਰਮੇਸ਼ਰ ਨੂੰ ਅਰਪਣ ਕਰ ਦੇਵੇ, ਆਪਣਾ ਕੁੱਝ ਨਾ ਸਮਝੇ, ਇਸ ਵਿੱਚੋਂ ਜੇ ਇੱਕ ਵੀ ਪ੍ਰਾਪਤ ਹੋ ਜਾਵੇ ਤਾਂ ਨਿਸਤਾਰਾ ਹੋ ਜਾਂਦਾ ਹੈ। ਪ੍ਰੇਮਾ ਭਗਤੀ, ਜਿਵੇਂ ਬ੍ਰਿਸ਼ ਦਾ ਫਲ ਪਹਿਲਾਂ ਕੱਚਾ ਹੋਣ ਕਰਕੇ ਹਰੇ ਰੰਗ ਦਾ ਹੁੰਦਾ ਹੈ, ਖਾਣ ਵਿੱਚ ਵੀ ਕੌੜਾ ਹੀ ਹੁੰਦਾ ਹੈ, ਫਿਰ ਜਦੋਂ ਅੱਧ ਪੱਕਾ ਹੁੰਦਾ ਹੈ ਉਸਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਖਾਣ ਵਿੱਚ ਖੱਟਾ ਹੁੰਦਾ ਹੈ, ਅਤੇ ਬ੍ਰਿਸ਼ ਵਿੱਚੋਂ ਰਸ ਲੈ ਕੇ ਜਦੋਂ ਪੂਰਨ ਪੱਕ ਜਾਂਦਾ ਫਿਰ ਉਸਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਖਾਣ ਵਿੱਚ ਵੀ ਬਹੁਤ ਮਿੱਠਾ ਤੇ ਸਵਾਦੀ ਹੁੰਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਦੇ ਪ੍ਰੇਮੀਆਂ ਦੀ ਹਾਲਤ ਹੁੰਦੀ ਹੈ, ਪਹਿਲਾਂ ਪਹਿਲਾਂ ਵਿਰਾਗ ਅਵਸਥਾ ਸਮੇਂ ਉਸ ਦੇ ਵਿਯੋਗ ਵਿੱਚ ਰੋਂਦੇ ਹੋਏ ਦਰਸ਼ਨ ਕਰਨਾ ਚਾਹੁੰਦੇ ਹਨ, ਲੰਮੇ ਹੋਕੇ ਲੈ ਕੇ ਪਛਤਾਉਂਦੇ ਰਹਿੰਦੇ ਹਨ, ਬਾਣੀ ਗਦ ਗਦ ਹੁੰਦੀ ਹੈ, ਕੰਠ ਰੁਕ ਜਾਂਦਾ ਹੈ, ਰੋਮ ਖੜੇ ਹੋ ਜਾਂਦੇ ਹਨ, ਤਾਂ ਉਸ ਸਮੇਂ ਚਿਹਰੇ ਦਾ ਰੰਗ ਸੌਲਾ ਪੈ ਜਾਂਦਾ ਹੈ, ਸਾਰੇ ਅੰਗਾਂ ਦੀ ਸੋਝੀ ਪੁੱਲੀ ਹੁੰਦੀ ਹੈ, ਫਿਰ ਜਿਉਂ ਜਿਉਂ ਅੰਦਰ ਪ੍ਰੇਮ ਵੱਧਦਾ ਹੈ ਤਾਂ ਆਹਾਂ ਘੱਟ ਹੋ ਜਾਂਦੀਆਂ ਹਨ ਅਤੇ ਭੁੱਖ ਪਿਆਸ ਤਾਂ ਫਿਰ ਉੱਕੀ ਨਹੀਂ ਰਹਿੰਦੀ, ਰਾਤ ਦਿਨ ਪ੍ਰੇਮ ਵਿੱਚ ਹੀ ਮਤ ਡੁੱਬੀ ਰਹਿੰਦੀ ਹੈ ਅਤੇ ਮਸਤਾਨਿਆਂ ਵਾਲੀ ਹਾਲਤ ਹੋ ਜਾਂਦੀ ਹੈ, ਉਸ ਸਮੇਂ ਚਿਹਰਾ ਪੀਲੇ ਰੰਗ ਦਾ ਹੁੰਦਾ ਹੈ, ਜੇ ਕੋਈ ਪਿਆਰੇ ਦੀ ਗੱਲ ਸੁਣਾਵੇ ਤਾਂ ਉਹਨਾਂ ਪਾਸ ਹੀ ਹਰ ਸਮੇਂ ਜਾ ਕੇ ਬੈਠਾ ਰਹਿੰਦਾ ਹੈ, ਮੇਰੇ ਹਰ ਪ੍ਰੀਤੋਂ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਪਰਾ ਭਗਤੀ ਸੰਤਾਂ ਪਾਸੋਂ ਪਿਆਰੇ ਦੇ ਬਚਨ ਸੁਣ ਕੇ ਪਰਮੇਸ਼ਰ ਨੂੰ ਅੰਗ ਸੰਗ ਜਾਣ ਕੇ ਬੜਾ ਪ੍ਰਸੰਨ ਹੁੰਦਾ ਹੈ ਅਤੇ ਜਦੋਂ ਸਾਰੀਆਂ ਥਾਵਾਂ ਵਿੱਚ ਉਸ ਨੂੰ ਵਿਆਪਕ ਨੇਚੇ ਕਰ ਲਿਆ ਫਿਰ ਚਿਹਰੇ ਦਾ ਰੰਗ ਲਾਲ ਹੋ ਜਾਂਦਾ ਹੈ, ਲਾਲ ਰੰਗ ਤੇ ਸਕੋ ਲੱਗਾ ਜਿਸ ਕੇ ਵਡਭਾਗਾ, ਅਥਵਾ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ, ਜਦੋਂ ਮਨ ਤ੍ਰਿਪਤ ਹੋ ਗਿਆ ਫਿਰ ਕਿਸੇ ਪਾਸੇ ਦੌੜਦਾ ਭੱਜਦਾ ਨਹੀਂ, ਸਤ ਰੂਪ ਮਿਠਾਸ ਪ੍ਰਾਪਤ ਹੁੰਦਾ ਹੈ, ਅੰਤਰਮੁਖ ਬ੍ਰਿਤੀ ਟਿਕ ਜਾਂਦੀ ਹੈ, ਮਨ ਵਿੱਚ ਗਿਆਨ ਦਾ ਅਭਿਆਸ ਕਰਕੇ ਪਰਪੱਕ ਨੇਚਾ ਹੋ ਜਾਂਦਾ ਹੈ, ਇਹ ਪਰਾ ਭਗਤੀ ਹੈ। ਇਸ ਪ੍ਰਕਾਰ ਦਾ ਉੱਤਮ ਉਪਦੇਸ਼ ਸੁਣ ਕੇ ਸਭ ਦੇ ਮਨ ਗਦ ਗਦ ਹੋ ਗਏ, ਆਪ ਜੀ ਉੱਪਰ ਪੂਰਨ ਨੇਚਾ ਹੋ ਗਿਆ, ਵੱਡੇ ਸੰਤ ਜੀ ਮਹਾਰਾਜ ਦਾ ਸਰੂਪ ਜਾਣ ਕਰਕੇ ਬਾਅਦ ਵਿੱਚ ਸਥਾਨ ਤੇ ਦਰਸ਼ਨਾਂ ਨੂੰ ਆਉਂਦੇ ਰਹੇ, ਕਿਉਂ ਆਪ ਜੀ ਇੱਥੇ ਇੱਕ ਹਫ਼ਤਾ ਠਹਿਰੇ, ਆਖਰੀ ਦਿਨ ਅੰਮ੍ਰਿਤ ਪ੍ਰਚਾਰ ਵੀ ਹੋਇਆ, ਉਪਰਾਂਤ ਆਪ ਵੱਡੇ ਗੁਰ ਭਰਾ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਸਥਾਨ ਤੇ ਵਾਪਸ ਆ ਗਏ। ਸਰਦਾਰ ਬਰਿਆਮ ਸਿੰਘ ਜੀ ਦਰਜੀ ਦਿੱਲੀ ਕਰਮਸਰ ਦੀ ਪਾਵਨ ਧਰਤੀ ਤੋਂ 3 ਕੋ ਮੀਲ ਦੇ ਫਾਸਲੇ ਤੇ ਲਹਿਲ ਨਾਮ ਦਾ ਛੋਟਾ ਜਿਹਾ ਨਗਰ ਹੈ। ਇੱਥੋਂ ਦਾ ਦਰਜੀ ਸੰਤ ਜੀ ਮਹਾਰਾਜ ਦਾ ਸਰਧਾਲੂ ਸਰਦਾਰ ਬਰਿਆਮ ਸਿੰਘ ਜੋ ਕਿਲਾ ਹਾਂਸ ਕਈ ਕੋ ਪ੍ਰੇਮੀਆਂ ਦੇ ਘਰ ਜੋ ਸੰਤ ਜੀ ਮਹਾਰਾਜ ਦੇ ਸਤਸੰਗੀ ਸਨ, ਬਹਾਦਰ ਸਿਉਣ ਆਉਂਦਾ, ਸਰਦਾਰ ਲਛਮਣ ਸਿੰਘ ਜੀ, ਸਰਦਾਰ ਗੰਡਾ ਸਿੰਘ, ਸਰਦਾਰ ਸ਼ੇਰ ਸਿੰਘ, ਸਰਦਾਰ ਚੇਤ ਸਿੰਘ, ਇਹਨਾਂ ਤੋਂ ਹਜ਼ੂਰ ਦਾ ਜਸ ਸੁਣ ਕੇ ਮਨ ਵਿੱਚ ਉਤਸ਼ਾਹ ਜਾਗਿਆ, ਚਰਨਾਂ ਵਿੱਚ ਪੁੱਜ ਕੇ ਦਰਸ਼ਨ ਕੀਤੇ, ਬੇਨਤੀ ਕਰਕੇ ਬਹਾਦਰ ਸਿਉਣ ਦੀ ਸੇਵਾ ਵੀ ਕੀਤੀ, ਉਪਰੰਤ ਭਜਨ ਸਿਵਨ ਦੀ ਦਾਤ ਪ੍ਰਾਪਤ ਹੋ ਗਈ। ਫਿਰ 1934-35 ਦੇ ਕਰੀਬ ਸਰਦਾਰ ਮੋਹਨ ਸਿੰਘ ਜੀ ਕੋਕਾ ਕੋਲਾ ਪਾਸ ਦਿੱਲੀ ਚਲੇ ਗਏ, ਉੱਥੇ ਆਪਣਾ ਸਿਲਾਈ ਦਾ ਕੰਮ ਚਾਲੂ ਕਰ ਦਿੱਤਾ। ਸੰਤ ਜੀ ਮਹਾਰਾਜ ਦੀ ਵੀ ਇਹਨਾਂ ਉੱਪਰ ਬਾਹਰ ਖੁਸ਼ੀ ਹੋਣ ਕਰਕੇ ਕਦੇ ਕਦੇ ਉਪਦੇਸ਼ ਦੇਣ ਦੀ ਕਿਰਪਾ ਕਰਦੇ ਹਨ। ਜਥਾ ਜਿਵੇਂ ਛੋਲਿਆਂ ਦਾ ਖੇਤ ਇੱਕੋ ਪਾਣੀ ਨਾਲ ਪੱਕ ਜਾਂਦਾ ਹੈ ਤੇ ਜਵਾਂ ਦਾ ਖੇਤ ਦੋ ਪਾਣੀਆਂ ਨਾਲ ਪੱਕ ਜਾਂਦਾ ਹੈ। ਕਣਕ ਦੀ ਫਸਲ ਤਿੰਨ ਪਾਣੀ ਦੇਣ ਨਾਲ ਤਿਆਰ ਹੋ ਜਾਂਦੀ ਹੈ ਅਤੇ ਜੋ ਧਾਨਾਂ ਦਾ ਖੇਤ ਹੈ ਉਹ ਪੂਰਾ ਪੱਕ ਕੇ ਤਾਂ ਤਿਆਰ ਹੁੰਦਾ ਹੈ ਜੇਕਰ ਉਸ ਵਿੱਚ ਅੱਠੇ ਪੈਰ ਹਰ ਸਮੇਂ ਪਾਣੀ ਖੜਾ ਰਹੇ। ਇਸੇ ਤਰ੍ਹਾਂ ਪਿਛਲੇ ਯੁੱਗਾਂ ਵਿੱਚ ਥੋੜਾ ਸਮਾਂ ਹੀ ਸੰਤਾਂ ਦੀ ਸੰਗਤ ਦੁਆਰਾ ਨਾਮ ਜਪ ਕੇ ਜੀਵ ਦਾ ਭਲਾ ਹੋ ਜਾਂਦਾ ਸੀ। ਜਿਵੇਂ ਸੱਤ ਯੁੱਗ ਵਿੱਚ ਧਰੂ ਤੇ ਪ੍ਰਹਿਲਾਦ ਨੇ ਇੱਕੋ ਵਾਰ ਨਾਮ ਸੁਣਿਆ ਤਾਂ ਉਹਨਾਂ ਦਾ ਉਧਾਰ ਹੋ ਗਿਆ। ਤ੍ਰੇਤੇ ਯੁੱਗ ਵਿੱਚ ਬਾਲਮੀਕ ਨੇ ਦੋ ਵਾਰ ਸੰਤਾਂ ਤੋਂ ਨਾਮ ਸੁਣਿਆ ਤਾਂ ਉਸ ਦੀ ਵੀ ਕਲਿਆਣ ਹੋ ਗਈ। ਦੁਆਪਰ ਯੁੱਗ ਵਿੱਚ ਬਿਦਰ ਨੇ ਕ੍ਰਿਸ਼ਨ ਜੀ ਪਾਸੋਂ ਤਿੰਨ ਵਾਰੀ ਨਾਮ ਦਾ ਉਪਦੇਸ਼ ਸਰਾਵਣ ਕੀਤਾ, ਇਸ ਲਈ ਉਹ ਵੀ ਤਰ ਗਿਆ। ਕਲਯੁੱਗ ਵਿੱਚ ਧਾਨਾਂ ਦੇ ਖੇਤ ਸਮਾਨ ਜੇਕਰ ਅੱਠੇ ਪੈਰ ਮਹਾਤਮਾ ਦੀ ਸੰਗਤ ਹੁੰਦੀ ਰਹੇ ਨਾਮ ਸਿਮਰਨ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਰਹੇ ਤਾਂ ਹੀ ਮਨ ਸਥਿਤ ਰਹਿ ਸਕਦਾ ਹੈ। ਇਸ ਕਰਕੇ ਨਿੱਤਾ ਪ੍ਰਤ ਸਤ ਸੰਗਤ ਕਰਨੀ ਚਾਹੀਦੀ ਹੈ।